ਜਿਸ਼ਾਇਆ ਉਹਦਾ 52 ਬਾਪ ਉਹਦੀ 13 ਆਇਤ ਤੋਂ ਲੈ ਕੇ 53 ਬਾਪ ਉਹਦੀ 12 ਆਇਤ ਤੱਕ। ਪਰਮੇਸ਼ਵਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੁਚਲਿਆ ਗਿਆ। ਕ੍ਰਿਸਮਿਸ ਦੀ ਸ਼ਾਮ ਤੱਕ ਪਹੁੰਚਣ ਦੇ ਨਾਲ ਹੀ ਅਸੀਂ ਜਿਸ਼ਾਇਆ ਦੀ ਕਿਤਾਬ ਵਿੱਚ ਆਪਣੀ ਜਿਹੜੀ ਕ੍ਰਿਸਮਿਸ ਦੀ ਲੜੀ ਆ ਉਹਨੂੰ ਅਸੀਂ ਜਾਰੀ ਰੱਖਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਲਿਖੇ ਜਾਣ ਦੇ ਬਾਵਜੂਦ ਅਸੀਂ ਹਫ਼ਤੇ ਦਰ ਹਫ਼ਤੇ ਦੇਖ ਰਹੇ ਹਾਂ ਕਿ ਜਿਸ਼ਾਇਆ ਨੇ ਮੁਕਤੀਦਾਤਾ ਬਾਰੇ ਕਿੰਨਾ ਕੁਝ ਕਿਹਾ ਹੈ। ਅਸੀਂ ਜਿਸ਼ਾਇਆ ਦੇ ਸੇਵਕ ਗੀਤਾਂ ਦਾ ਅਧਿਐਨ ਕਰ ਰਹੇ ਹਾਂ ਅਤੇ ਪਹਿਲਾਂ ਹੀ ਦੇਖਿਆ ਆ ਜਿਸ਼ਾਇਆ ਉਹਦਾ 42 ਬਾਪ ਉਹਦੀ 1-9 ਆਇਤ ਤੱਕ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਉਸ ਉੱਤੇ ਆਤਮਾ ਉਤਰੇਗਾ। ਦੂਸਰਾ ਦੇਖਿਆ ਸੀ ਯਸ਼ਾਇਆ 49 ਬਾਪ ਉਹਦੀ 1-6 ਆਇਤ ਤੱਕ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੌਮਾਂ ਦੇ ਲਈ ਚਾਨਣ ਹੋਵੇਗਾ। ਫਿਰ ਤੀਸਰੀ ਗੱਲ ਅਸੀਂ ਦੇਖੀ ਸੀ ਯਸ਼ਾਇਆ ਉਹਦਾ 50 ਬਾਪ ਉਹਦੀ 4-9 ਆਇਤ ਤੱਕ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਆਗਿਆਕਾਰੀ ਦੇ ਨਾਲ ਦੁੱਖ ਝੱਲੇਗਾ। ਅਤੇ ਹੁਣ ਅਸੀਂ ਯਸ਼ਾਇਆ 52 ਬਾਪ ਉਹਦੀ 13 ਆਇਤ ਤੋਂ ਲੈ ਕੇ 53 ਬਾਪ 12 ਆਇਤ ਦੇ ਜਿਹੜਾ ਚੌਥਾ ਸੇਵਕ ਗੀਤ ਆ ਉਹਦੇ ਵੱਲ ਆਉਂਦੇ ਹਾਂ ਜਿੱਥੇ ਅਸੀਂ ਸਭ ਤੋਂ ਸਪੱਸ਼ਟ ਵੇਰਵੇ ਵਿੱਚ ਦੇਖਦੇ ਹਾਂ ਕਿ ਰੱਬ ਦਾ ਕੀਤਾ ਹੋਇਆ ਵੇ ਸੇਵਕ ਜਿਹੜਾ ਆ ਉਹ ਕੁਚਲ ਹੋਣ ਦੇ ਲਈ ਜਾਂ ਕੁਚਲਣ ਦੇ ਲਈ ਇਸ ਦੁਨੀਆਂ ਦੇ ਵਿੱਚ ਆਇਆ। ਜਿਵੇਂ ਕਿ ਅਸੀਂ ਪਰਮੇਸ਼ੁਰ ਦੇ ਮਸੀਹ ਦੇ ਸਰੀਰ ਬਣਨ ਮਨੁੱਖਤਾ ਨੂੰ ਲੈ ਕੇ ਅਤੇ ਸਾਡੇ ਟੁੱਟੇ ਹੋਏ ਸੰਸਾਰ ਵਿੱਚ ਦਾਖਲ ਹੋਣ ਦੇ ਅਚੰਭੇ ਬਾਰੇ ਸੋਚਦੇ ਹਾਂ, ਸਾਨੂੰ ਇਹ ਸੋਚਣ ਦੀ ਲੋੜ ਆ ਕਿ ਉਸਨੇ ਅਜਿਹਾ ਕਿਉਂ ਕੀਤਾ, ਮਕਸਦ ਕੀ ਸੀ, ਟੀਚਾ ਕੀ ਸੀ। ਅਤੇ ਅਸੀਂ ਦੇਖਦੇ ਹਾਂ ਕਿ ਇਸ ਚੌਥੇ ਗੀਤ ਵਿੱਚ ਕਿ ਇਹ ਸਾਰੇ ਦਾ ਜਿਹੜਾ ਆ ਮਕਸਦ ਕੀ ਸੀ। ਜਿਵੇਂ ਕਿ ਅਸੀਂ ਕਰਨੀ ਵਿੱਚ ਮਸੀਹ ਬਾਰੇ ਸੋਚਦੇ ਹਾਂ, ਸਾਨੂੰ ਆਪਣੇ ਮਨਾਂ ਨੂੰ ਸਲੀਬ 'ਤੇ ਮਸੀਹ ਦੇ ਕੋਲ ਜਾਣ ਦੀ ਇਜਾਜ਼ਤ ਦੇਣ ਦੀ ਜ਼ਰੂਰਤ ਹੈ। ਅਤੇ ਇਹ ਉਹੀ ਹੈ ਜਿੱਥੇ ਇਹ ਚੌਥਾ ਸੇਵਕ ਗੀਤ ਸਾਨੂੰ ਲੈ ਜਾਂਦਾ ਆ ਮਸੀਹ ਦੀ ਕ੍ਰੋਸ ਦੇ ਕੋਲ। ਰੱਬ ਦਾ ਕੀਤਾ ਹੋਇਆ ਵਾ ਸੇਵਕ ਜਿਹੜਾ ਉਹ ਕੁਚਲਣ ਲਈ ਆਇਆ ਸੀ, ਕੁਚਲਣ ਲਈ, ਇਹ ਨਹੀਂ ਕਿ ਦੂਸਰਿਆਂ ਨੂੰ ਕੁਚਲਣ ਲਈ, ਪਰ ਉਹ ਆਪ ਲੋਕਾਂ ਦੁਆਰਾ ਕੁਚਲਣ ਲਈ ਆਇਆ ਸੀ। ਅਰਨੈਸ ਗੋਰਡਨ ਉਸ ਚੀਜ਼ ਦੀ ਕਹਾਣੀ ਦੱਸਦਾ ਹੈ ਜੋ ਉਸਨੇ ਇੱਕ ਜਪਾਨੀ ਕੈਦੀ ਯੰਗ ਕੈਂਪ ਵਿੱਚ ਦੇਖਿਆ ਸੀ। 1942 ਵਿੱਚ ਸਕੋਟਿਸ਼ ਸੈਨਿਕਾਂ ਦਾ ਇੱਕ ਸਮੂਹ ਜਿਹੜਾ ਸੀ ਉਹ ਜਪਾਨੀਆਂ ਨੇ ਸਿੰਗਾਪੁਰ ਵਿੱਚ ਬੰਦੀ ਬਣਾ ਲਿਆ ਸੀ। ਇੱਕ ਦਿਨ ਜੰਗਲ ਵਿੱਚ ਜਿਹੜਾ ਪੁਲ ਬਣਾਉਂਦੇ ਸਮੇਂ ਉਹਨਾਂ 'ਤੇ ਜ਼ਬਰਦਸਤੀ ਮਜ਼ਦੂਰੀ ਦਾ ਹਿੱਸਾ ਸੀ। ਅਤੇ ਜਦੋਂ ਇੱਕ ਟੂਲ ਚੈੱਕ ਪੁਆਇੰਟ 'ਤੇ ਇੱਕ ਬੇਲਚਾ ਜਿਹੜਾ ਸੀ ਉਹ ਗਾਇਬ ਹੋ ਗਿਆ ਸੀ, ਜਪਾਨੀ ਗਾਰਡਾਂ ਦਾ ਇੰਚਾਰਜ ਅਧਿਕਾਰੀ ਗੁੱਸੇ ਨਾਲ ਭਰ ਗਿਆ। ਉਸਨੇ ਮੰਗ ਕੀਤੀ ਕਿ ਲਾਪਤਾ ਬੇਲਚਾ ਪੈਦਾ ਕੀਤਾ ਜਾਵੇ ਜਾਂ ਸਕੋਟਿਸ਼ ਸੈਨਿਕ ਆਪਣੀਆਂ ਜਾਨਾਂ ਨਾਲ ਇਹਦੀ ਇਸ ਦਾ ਭੁਗਤਾਨ ਕਰਨ। ਪਰ ਸਕੋਟਿਸ਼ ਸੈਨਿਕਾਂ ਦੀ ਜਿਹੜੀ ਲਾਈਨ ਵਿੱਚ ਖੜ੍ਹੇ ਸੀਗੇ ਉਹਨਾਂ ਵਿੱਚੋਂ ਕੋਈ ਵੀ ਅੱਗੇ ਨਾ ਵਧਿਆ ਕਿ ਕੋਈ ਦੋਸ਼ ਲੈਣ ਲਈ ਜਾਂ ਬੇਲਚਾ ਪੈਦਾ ਕਰਨ ਲਈ ਅੱਗੇ ਨਾ ਵਧਿਆ। ਅਫਸਰ ਨੇ ਆਪਣੀ ਬੰਦੂਕ ਕੱਢ ਲਈ ਅਤੇ ਬੇਤਰਤੀਬੇ ਢੰਗ ਨਾਲ ਮਾਰਨ ਦੀ ਧਮਕੀ ਦਿੱਤੀ, ਇੱਥੋਂ ਤੱਕ ਕਿ ਜਦੋਂ ਤੱਕ ਦੋਸ਼ੀ ਅੱਗੇ ਨਹੀਂ ਵੱਧਦਾ ਤਾਂ ਉਹਨਾਂ ਸਾਰਿਆਂ ਨੂੰ ਹੀ ਮੌਕੇ 'ਤੇ ਹੀ ਮਾਰ ਦਿੱਤਾ ਜਾਵੇਗਾ। ਕੈਦੀਆਂ ਨੂੰ ਸਿਰਫ ਇਹ ਜਾਣਨ ਲਈ ਆਪਣੇ ਮੌਜੂਦਾ ਜ਼ਖਮਾਂ ਨੂੰ ਦੇਖਣ ਦੀ ਲੋੜ ਸੀ ਕਿ ਉਹ ਜੋ ਕਹਿੰਦਾ ਹੈ ਉਹ ਕੋ ਕਰੇਗਾ। ਅੰਤ ਵਿੱਚ ਇੱਕ ਆਦਮੀ ਚੁੱਪਚਾਪ ਲਾਈਨ ਤੋਂ ਅੱਗੇ ਵਧਿਆ। ਜਪਾਨੀ ਅਫਸਰ ਨੇ ਬੇਲਚਾ ਚੁੱਕ ਲਿਆ ਅਤੇ ਉਸਨੂੰ ਉਸ ਨਾਲ ਬੇਰਹਿਮੀ ਦੇ ਨਾਲ ਕੁੱਟਿਆ ਅਤੇ ਉਹ ਉੱਥੇ ਹੀ ਮਰ ਗਿਆ। ਜਦੋਂ ਅੰਤ ਵਿੱਚ ਭਿਆਨਕ ਪਲ ਬੀਤ ਗਿਆ, ਦਹਿਸ਼ਤ ਨਾਲ ਗ੍ਰਸਤ ਜੰਗੀ ਫੌਜਾਂ ਨੇ ਆਪਣੇ ਡਿੱਗੇ ਹੋਏ ਸਾਥੀ ਦੀ ਲਾਸ਼ ਨੂੰ ਚੁੱਕ ਲਿਆ ਅਤੇ ਇਸ ਨੂੰ ਆਪਣੇ ਨਾਲ ਦੂਜੇ ਪੁਲ ਟੂਲ ਚੈੱਕ ਪੁਆਇੰਟ ਤੱਕ ਲੈ ਗਏ। ਅਤੇ ਇੱਕ ਅਜੀਬ ਗੱਲ ਇਹ ਹੋਈ ਕਿ ਉਹਨਾਂ ਨਾਲ ਕੋਈ ਵੀ ਜਿਹੜਾ ਬੇਲਚਾ ਉਹ ਗੁਆਚਾ ਨਹੀਂ ਸੀ ਜਾਂ ਗਾਇਬ ਨਹੀਂ ਸੀ ਹੋਇਆ। ਦਰਅਸਲ ਇਹ ਪਤਾ ਲੱਗਾ ਕਿ ਲਾਪਤਾ ਬੇਲਚਾ ਜਿਹੜਾ ਉਹ ਇੱਕ ਗਿਣਤੀ ਦੇ ਵਿੱਚ ਇੱਕ ਗਲਤੀ ਤੋਂ ਵੱਧ ਹੋਰ ਕੁਝ ਨਹੀਂ ਸੀ। ਸਾਰੇ ਡੇਰੇ ਵਿੱਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਬੇਕਸੂਰ ਆਦਮੀ ਦੂਜਿਆਂ ਨੂੰ ਬਚਾਉਣ ਲਈ ਜਿਹੜਾ ਮਰ ਗਿਆ, ਇੱਕ ਨਿਰਦੋਸ਼ ਆਦਮੀ ਦੂਸਰਿਆਂ ਨੂੰ ਬਚਾਉਣ ਲਈ ਮਰਨ ਲਈ ਤਿਆਰ ਸੀ। ਇਹ ਬਿਲਕੁਲ ਉਹੀ ਹੈ ਜੋ ਅੱਜ ਸਵੇਰੇ ਯਸ਼ਾਇਆ ਦੇ ਚੌਥੇ ਸੇਵਕ ਗੀਤ ਵਿੱਚ ਅਸੀਂ ਦੇਖਦੇ ਹਾਂ। ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੁਚਲਣ ਲਈ ਆਇਆ ਸੀ, ਪਰ ਬੇਕਸੂਰਾਂ ਲਈ ਨਹੀਂ ਜਿਨ੍ਹਾਂ 'ਤੇ ਝੂਠੇ ਦੋਸ਼ ਲਾਏ ਗਏ ਸਨ। ਉਹ ਸਹੀ ਨਿੰਦਿਆ ਦੇ ਕਾਬਲ ਜਿਹੜੇ ਦੋਸ਼ੀ ਲੋਕ ਸੀ ਉਹਨਾਂ ਦੇ ਲਈ ਕੁਚਲੇ ਜਾਣ ਲਈ ਆਇਆ ਸੀ। ਸਾਰੇ ਪੁਰਾਣੇ ਨੇਮ ਵਿੱਚ ਕਿਤੇ ਵੀ ਯਸ਼ਾਇਆ 52-53 ਬਾਪ ਵਿੱਚ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਜ਼ਿਆਦਾ ਸਪੱਸ਼ਟ ਰੂਪ ਜਿਹੜੀ ਆ ਉਹ ਨਹੀਂ ਚਮਕਦੀ। ਯੇਸੂ ਦੇ ਸੰਸਾਰ ਵਿੱਚ ਆਉਣ ਤੋਂ 700 ਸਾਲ ਪਹਿਲਾਂ ਪਰਮੇਸ਼ਰ ਨੇ ਮਸੀਹ ਦੇ ਬਚਾਉਣ ਦੇ ਕੰਮ ਦੇ ਦਿਲ ਵਿੱਚ ਵੇਖਣ ਲਈ ਆਪਣੇ ਨਬੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਬਚਾਉਣ ਦੇ ਕੰਮ ਦਾ ਦਿਲ ਬਦਲ ਹੈ। ਪਰਮੇਸ਼ਰ ਦਾ ਵਾਅਦਾ ਕੀਤਾ ਹੋਇਆ ਸੇਵਕ ਕੁਚਲਣ ਲਈ ਆਇਆ ਸੀ ਸਾਡੇ ਸਥਾਨ 'ਤੇ। ਮਸੀਹਾਂ ਨੂੰ ਸਾਡੇ ਸਥਾਨ ਵਿੱਚ ਬੰਨਿਆ ਅਤੇ ਕੁਚਲਿਆ ਗਿਆ। ਅਧਰਮੀ ਦੀ ਥਾਂ ਧਰਮੀ, ਗੁਆਚਿਆਂ ਭੇਡਿਆਂ ਦੀ ਥਾਂ ਪਿਆਰ ਕਰਨ ਵਾਲਾ ਆਜੜੀ, ਆਪਣੀ ਬਾਗੀ ਪ੍ਰਜਾ ਦੀ ਥਾਂ 'ਤੇ ਇੱਕ ਉੱਚਾ ਰਾਜਾ ਜਿਹੜਾ ਆ ਉਹਨੂੰ ਬੰਨਿਆ ਗਿਆ ਕਿ ਦੁਖੀ ਸੇਵਕ ਪ੍ਰਭੂ ਯਿਸੂ ਮਸੀਹ ਹੈ ਜੋ ਨਵੇਂ ਨਿਯਮ ਵਿੱਚ ਸਪਸ਼ਟ ਤੌਰ 'ਤੇ ਸਿਖਾਇਆ ਗਿਆ ਹੈ। 7 ਮੌਕਿਆਂ 'ਤੇ ਜਿਹੜਾ ਆ ਉਹ ਨਵਾਂ ਨੇਮ ਯਸ਼ਾਇਆ 53 ਦੀ ਵਰਤੋਂ ਕਰਦਾ ਹੈ ਕਿ ਯੇਸੂ ਦੇ ਜੀਵਨ ਵਿੱਚ ਕੀ ਹੋ ਰਿਹਾ ਸੀ। ਮੱਤੀ 8 ਬਾਪ ਦੀ 16-17, ਉਹ ਸ਼ਾਮ ਉਹ ਬਹੁਤ ਸਾਰੇ ਲੋਕਾਂ ਨੂੰ ਉਹਦੇ ਕੋਲ ਲਿਆਏ ਜਿਨ੍ਹਾਂ ਨੂੰ ਭੂਤਾਂ ਦੁਆਰਾ ਸਤਾਇਆ ਗਿਆ ਸੀ ਅਤੇ ਉਸਨੇ ਬਚਨ ਨਾਲ ਆਤਮਾ ਨੂੰ ਕੱਢਿਆ ਅਤੇ ਸਾਰੇ ਬਿਮਾਰਾਂ ਨੂੰ ਚੰਗਾ ਕੀਤਾ। ਇਹ ਯਸ਼ਾਇਆ ਨਬੀ ਦੁਆਰਾ ਕਹੀ ਗੱਲ ਨੂੰ ਪੂਰਾ ਕਰਨ ਲਈ ਸੀ। ਉਸਨੇ ਸਾਡੀਆਂ ਬਿਮਾਰੀਆਂ ਨੂੰ ਲੈ ਲਿਆ ਅਤੇ ਸਾਡੇ ਦੁੱਖਾਂ ਨੂੰ ਸਹਿ ਲਿਆ। ਯਸ਼ਾਇਆ ਉਹਦਾ 53 ਬਾਪ ਦੀ 4 ਐਤ ਦਾ ਇਹ ਹਵਾਲਾ ਆ ਅਤੇ ਫਿਰ ਉਸ ਤੋਂ ਬਾਅਦ ਲੂਕਾ ਉਹਦਾ 22 ਬਾਪ ਦੀ 37 ਐਤ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਪੋਥੀ ਮੇਰੇ ਵਿੱਚ ਪੂਰੀ ਹੋਣੀ ਚਾਹੀਦੀ ਆ ਅਤੇ ਉਹ ਅਪਰਾਧੀਆਂ ਦੇ ਨਾਲ ਗਿਣਿਆ ਗਿਆ ਸੀ, ਕਿਉਂ ਜੋ ਕੁਝ ਮੇਰੇ ਬਾਰੇ ਲਿਖਿਆ ਗਿਆ ਹੈ ਉਹ ਪੂਰਾ ਹੋਇਆ ਹੈ। 53 ਬਾਪ ਦੀ ਯਸ਼ਾਇਆ ਦਾ 53 ਬਾਪ ਦੀ 12 ਦਾ ਹਵਾਲਾ ਦਿੰਦੇ ਹੋਏ ਸਲੀਬ ਵੱਲ ਜਾਣ ਵਾਲੀਆਂ ਘਟਨਾਵਾਂ ਹਨ। ਅਤੇ ਪਹਿਲਾ ਪਤਰਸ ਦਾ 2 ਬਾਪ ਦੀ 22-25, ਉਸਨੇ ਕੋਈ ਪਾਪ ਨਹੀਂ ਕੀਤਾ ਨਾ ਹੀ ਉਸਦੇ ਮੂੰਹ ਵਿੱਚ ਧੋਖਾ ਪਾਇਆ ਗਿਆ। ਜਦੋਂ ਉਸਨੂੰ ਬਦਨਾਮ ਕੀਤਾ ਗਿਆ ਸੀ ਤਾਂ ਉਸਨੇ ਬਦਲੇ ਵਿੱਚ ਗਾਲਾਂ ਨਹੀਂ ਕੱਢੀਆਂ। ਜਦੋਂ ਉਸਨੇ ਦੁੱਖ ਝੱਲਿਆ ਉਸਨੇ ਧਮਕੀ ਨਹੀਂ ਦਿੱਤੀ, ਪਰ ਆਪਣੇ ਆਪ ਨੂੰ ਉਸਦੇ ਹਵਾਲੇ ਕਰਨਾ ਜਾਰੀ ਰੱਖਿਆ ਜੋ ਨਿਆਂ ਕਰਦਾ ਹੈ। ਉਸਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੱਕ ਲਿਆ ਤਾਂ ਜੋ ਅਸੀਂ ਪਾਪ ਕਰਨ ਲਈ ਮਰੀਏ ਅਤੇ ਧਾਰਮਿਕਤਾ ਲਈ ਜੀ ਸਕੀਏ। ਉਸਦੇ ਜ਼ਖਮਾਂ ਨਾਲ ਤੁਸੀਂ ਚੰਗੇ ਕੀਤੇ ਗਏ, ਕਿਉਂਕਿ ਤੁਸੀਂ ਭੇਡਾਂ ਵਾਂਗ ਭਟਕ ਰਹੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਚਰਵਾਹੇ ਅਤੇ ਨਿਗਾਹਬਾਨ ਕੋਲ ਵਾਪਸ ਆ ਗਏ ਹੋ। ਹੁਣ 4 ਹੋਰ ਹਨ ਪਰ ਮੈਂ ਉਹਨਾਂ ਦਾ ਹਵਾਲਾ ਨਹੀਂ ਦੇਵਾਂਗਾ। ਰਸੂਲਾਂ ਦੇ ਕਰਤੱਵ ਦਾ 8 ਬਾਪ ਦੀ 32-33, ਰੋਮੀਆਂ ਦਾ 15 ਬਾਪ ਦੀ 20-21, ਤੁਹਾਨੂੰ ਇਹ ਵਿਚਾਰ ਮਿਲਦਾ ਹੈ ਕਿ ਨਵੇਂ ਨੇਮ ਦੇ ਲੇਖਕਾਂ ਨੂੰ ਯਕੀਨ ਸੀ ਕਿ ਦੁਖੀ ਸੇਵਕ ਬਾਰੇ ਯਸ਼ਾਇਆ ਨੇ 52:13 ਵਿੱਚ ਗੱਲ ਕੀਤੀ ਸੀ ਅਤੇ 53:12 ਵਿੱਚ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਆਪਣੇ ਜਨਮ ਤੋਂ 700 ਸਾਲ ਪਹਿਲਾਂ ਯਸ਼ਾਇਆ ਨੇ ਸੇਵਕ ਪ੍ਰਭੂ ਯਿਸੂ ਮਸੀਹ ਦੀ ਮੌਤ ਦੀ ਵਿਆਖਿਆ ਕੀਤੀ ਅਤੇ ਉਹ ਇਸ ਨੂੰ ਬਦਲ ਦੇ ਰੂਪ ਵਿੱਚ ਸਮਝਦਾ ਹੈ। ਹੁਣ ਇਹ ਸਾਡੇ ਲਈ ਬਿਲਕੁਲ ਮਹੱਤਵਪੂਰਨ ਹੈ, ਕਿਉਂਕਿ ਸ਼ਾਇਦ ਅੱਜ ਦੇ ਕਿਸੇ ਵੀ ਹੋਰ ਸਿਧਾਂਤ ਨਾਲੋਂ ਬਦਲਵੇਂ ਪ੍ਰਾਸ਼ਚਿਤ ਦੇ ਸਿਧਾਂਤ ਉੱਤੇ ਹਮਲਾ ਹੋਇਆ ਹੈ। ਇਸ ਸਿਧਾਂਤ ਨੂੰ ਚਰਚਾਂ ਦੇ ਉਹਨਾਂ ਹਿੱਸਿਆਂ ਦੁਆਰਾ ਨਫ਼ਰਤ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਧਰਮ ਗ੍ਰੰਥ ਦੇ ਅਧਿਕਾਰ ਨੂੰ ਛੱਡ ਦਿੱਤਾ ਹੈ। ਸਾਡੇ ਕੋਲ ਬਦਲਵੇਂ ਪ੍ਰਾਸ਼ਚਿਤ ਦੇ ਰੂਪ ਵਿਰੁੱਧ ਪ੍ਰਚਾਰ ਕਰਨ ਵਾਲੇ ਪਾਦਰੀ ਹਨ। ਸਾਡੇ ਕੋਲ ਲੇਖਕ ਇਸ ਬਾਰੇ ਬ੍ਰਹਿਮੰਡੀ ਬਾਲਦਰ ਵਿਵਹਾਰ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਲਿਖ ਰਹੇ ਹਨ। ਇਹ ਇੰਨੀ ਦਿਨੀ ਬੁਰੀ ਤਰ੍ਹਾਂ ਹਮਲੇ ਦੇ ਅਧੀਨ ਹੈ। ਇੱਕ ਵਿਦਵਾਨ ਜੋ ਯਸ਼ਾਇਆ 53 ਵਿੱਚ ਬਦਲਾਵ ਦੇ ਪ੍ਰਾਸ਼ਚਿਤ ਨੂੰ ਵੇਖਦਾ ਹੈ ਪਰ ਅਜੇ ਵੀ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਕਹਿੰਦਾ ਹੈ ਇਹ ਗੀਤ ਸਰਵੈਂਟਸ ਬਦਲੀ ਮੌਤ ਬਾਰੇ ਕੀ ਕਹਿੰਦਾ ਹੈ, ਉਹ ਧਰਮ ਵਿਗਿਆਨ ਤੌਰ 'ਤੇ ਸਮਝ ਤੋਂ ਬਾਹਰ ਹੈ ਕਿਉਂਕਿ ਇਹ ਖੜ੍ਹਾ ਹੈ ਅਤੇ ਜਿਵੇਂ ਕਿ ਇਸ ਦਾ ਅਰਥ ਹੈ ਮਨੁੱਖੀ ਬਦਲ ਦੁਆਰਾ ਪਾਪ ਅਤੇ ਦੋਸ਼ ਤੋਂ ਮੁਕਤ ਹੋਣਾ ਧਰਮ ਵਿਗਿਆਨ ਤੌਰ 'ਤੇ ਸਿਰਫ ਅਸੰਭਵ ਹੈ। ਫਿਰ ਵੀ ਸਪਸ਼ਟ ਤੌਰ 'ਤੇ ਜੋ ਸਾਡੇ ਕੋਲ ਯਸ਼ਾਇਆ 53 ਵਿੱਚ ਹੈ ਉਹ ਇੱਕ ਬਦਲ ਹੈ। ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਸਾਡੇ ਲਈ ਕੁਚਲਿਆ ਗਿਆ ਸੀ। ਸੇਵਕ ਲੋਕਾਂ ਦੀ ਥਾਂ ਲੈ ਰਿਹਾ ਹੈ ਅਤੇ ਉਹਨਾਂ ਲਈ ਦੁੱਖ ਝੱਲ ਰਿਹਾ ਹੈ। ਇਸ ਲਈ ਅੱਜ ਕ੍ਰਿਸਮਸ ਦੀ ਪੂਰਵ ਸੰਧਿਆ 'ਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਇਸ ਚੌਥੇ ਸੇਵਕ ਗੀਤ ਦੀ ਪੜਤਾਲ ਕਰੀਏ ਅਤੇ ਵਿਚਾਰ ਕਰੀਏ। ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਦੁੱਖ ਝੱਲਣ ਲਈ ਕਿਉਂ ਆਇਆ ਅਤੇ ਜਵਾਬ ਦੇ 6 ਹਿੱਸੇ ਹਨ। ਸਭ ਤੋਂ ਪਹਿਲਾਂ ਅਸੀਂ ਧਿਆਨ ਦੇਵਾਂਗੇ ਪਰਮੇਸ਼ੁਰ ਦਾ ਵਾਅਦਾ ਕੀਤਾ ਹੈ ਸੇਵਕ ਦੂਜਿਆਂ ਦੇ ਲਈ ਦੁੱਖ ਝੱਲਦਾ। ਸੇਵਕ ਨੂੰ 52 ਬਾਪ ਦੇ 13 ਦੇ ਅੰਤ ਵਿੱਚ ਪੇਸ਼ ਕੀਤਾ ਗਿਆ ਹੈ। ਵੇਖੋ ਮੇਰਾ ਸੇਵਕ ਸਮਝਦਾਰੀ ਨਾਲ ਕੰਮ ਕਰੇਗਾ, ਉੱਚਾ ਅਤੇ ਉੱਪਰ ਚੁੱਕਿਆ ਜਾਵੇਗਾ ਅਤੇ ਉਸਦਾ ਨਾਮ ਉੱਚਾ ਕੀਤਾ ਜਾਵੇਗਾ। ਕੀ ਤੁਸੀਂ ਦੇਖਿਆ ਹੈ ਕਿ ਉਹ ਬੋਲਡ ਜਾਣ ਪਛਾਣ ਹੈ ਜੋ ਨੌਕਰ ਨੂੰ ਪਹਿਲੇ ਗੀਤ ਸੇਵਕ ਗੀਤ ਅਧਿਆਇ 4 ਵਿੱਚ ਵਾਪਸ ਦਿੱਤੀ ਗਈ ਸੀ। ਵੇਖ ਮੇਰੇ ਸੇਵਕ, ਦੇਖੋ ਮੇਰਾ ਸੇਵਕ ਸਮਝਦਾਰੀ ਨਾਲ ਕੰਮ ਕਰੇਗਾ, ਉੱਪਰ ਚੁੱਕਿਆ ਜਾਵੇਗਾ ਅਤੇ ਉਸਦਾ ਨਾਮ ਉੱਚਾ ਕੀਤਾ ਜਾਵੇਗਾ। ਹੇਠ ਲਿਖੀਆਂ ਆਇਤਾਂ ਹੈਰਾਨੀ ਦੀ ਗੱਲ ਕਰਦੀਆਂ ਹਨ ਕਿ ਸੇਵਕ ਕੀ ਕਰਨ ਜਾ ਰਿਹਾ ਹੈ। ਉਸ ਦੇ ਕਾਰਨ ਰਾਜੇ ਆਪਣੇ ਮੂੰਹ ਬੰਦ ਕਰ ਲੈਣਗੇ। ਜਿਹੜੀਆਂ ਚੀਜ਼ਾਂ ਪਹਿਲਾਂ ਦੇਖੀਆਂ ਜਾਂ ਸਮਝੀਆਂ ਨਹੀਂ ਗਈਆਂ ਸਨ ਉਹ ਦੇਖਣ ਅਤੇ ਸਮਝਣ ਵਾਲੀਆਂ ਹਨ ਅਤੇ ਇਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਸੋ 53 ਜਿਹੜੀ ਗੱਲ ਹੈ ਉਹ ਜਾਰੀ ਹੈ, ਸਾਨੂੰ ਸੇਵਕ ਬਾਰੇ ਥੋੜ੍ਹਾ ਜਿਹਾ ਹੋਰ ਦੱਸਦੀ ਹੈ। ਉਸਦਾ ਕੋਈ ਰੂਪ ਜਾਂ ਮਹਿਮਾ ਨਹੀਂ ਸੀ ਕਿ ਅਸੀਂ ਉਸਨੂੰ ਵੇਖੀਏ ਅਤੇ ਕੋਈ ਸੁੰਦਰਤਾ ਨਹੀਂ ਸੀ ਕਿ ਅਸੀਂ ਉਸਦੀ ਇੱਛਾ ਕਰੀਏ। ਉਸ ਨੂੰ ਮਰਦਾਂ ਦੁਆਰਾ ਤੋਸ਼ਣ ਨਕਾਰਿਆ ਗਿਆ ਸੀ। ਬਾਕੀ ਮਰਦ ਅਤੇ ਔਰਤਾਂ ਨਾਲ ਉਸਨੂੰ ਕੁਝ ਵੀ ਕਰਨਾ ਉਸ ਨਾਲ ਕੁਝ ਵੀ ਕਰਨਾ ਨਹੀਂ ਚਾਹੁੰਦੇ ਸਨ। ਉਸ ਨੂੰ ਤੁਸ਼ ਸਮਝਿਆ ਗਿਆ ਅਤੇ ਉਸਦੀ ਕਦਰ ਨਹੀਂ ਕੀਤੀ ਗਈ। ਫਿਰ ਜਦੋਂ ਅਸੀਂ ਆਇਤ 4 ਵਿੱਚ ਜਾਂਦੇ ਹਾਂ ਤਾਂ ਸੇਵਕ ਦੀ ਭੂਮਿਕਾ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਅਤੇ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸੇਵਕ ਦੂਜਿਆਂ ਦੇ ਲਈ ਦੁੱਖ ਝੱਲਦਾ ਆ। ਇਹ ਤੱਥ ਕਿ ਇਹ ਸੇਵਕ ਦਾ ਇੱਕ ਬਦਲ ਹੈ ਜੋ ਇੱਥੇ ਚੱਲ ਰਿਹਾ ਹੈ। ਯਸ਼ਾਇਆ ਦੁਆਰਾ ਇੱਥੇ ਨਿੱਜੀ ਸਵਰਨਾਂ ਨਾਲ ਵਾਰ ਵਾਰ ਵਿਪਰੀਤਤਾ ਦੁਆਰਾ ਉਜਾਗਰ ਕੀਤਾ ਗਿਆ ਹੈ। ਅਸੀਂ ਜਿਹੜਾ ਯਸ਼ਾਇਆ ਸ਼ਬਦਾਂ ਦੀ ਵਰਤੋਂ ਕਰਦਾ, ਅਸੀਂ ਇੱਕ ਪਾਸੇ ਅਤੇ ਉਹ ਫਿਰ ਉਹਦੇ ਬਾਰੇ ਜਿਹੜੇ ਸ਼ਬਦ ਯੂਜ਼ ਕਰਦਾ ਉਹ ਉਸਦਾ ਅਤੇ ਉਹ ਦੂਜੇ ਪਾਸੇ ਨੂੰ ਜਿਹੜੇ ਸ਼ਬਦ ਰੱਖਦਾ ਆ। ਇਸ ਨੂੰ ਦੇਖਣ ਲਈ ਅਸੀਂ ਆਇਤ 4 ਅਤੇ 5 'ਤੇ ਇੱਕ ਨਜ਼ਰ ਮਾਰੀਏ। ਕੀ ਲਿਖਿਆ? ਯਕੀਨਨ ਉਸਨੇ ਸਾਡੇ ਦੁੱਖ ਝੱਲ ਲਏ, ਸਾਡੇ ਦੁੱਖਾਂ ਨੂੰ ਚੁੱਕ ਲਿਆ, ਫਿਰ ਵੀ ਅਸੀਂ ਉਸਨੂੰ ਮਾਰਿਆ ਹੋਇਆ ਸਮਝਿਆ, ਪਰਮੇਸ਼ੁਰ ਦੁਆਰਾ ਮਾਰਿਆ ਅਤੇ ਦੁਖੀ, ਪਰ ਉਹ ਸਾਡੇ ਅਪਰਾਧਾਂ ਲਈ ਜ਼ਖਮੀ ਹੋਇਆ ਸੀ, ਉਹ ਸਾਡੀਆਂ ਬਦੀਆਂ ਲਈ ਕੁਚਲਿਆ ਗਿਆ ਸੀ। ਉਸ ਉੱਤੇ ਉਹ ਸਜ਼ਾ ਸੀ ਜਿਸ ਨੇ ਸਾਨੂੰ ਸ਼ਾਂਤੀ ਦਿੱਤੀ ਅਤੇ ਉਸਦੀਆਂ ਧਾਰੀਆਂ ਨਾਲ ਅਸੀਂ ਠੀਕ ਹੋ ਗਏ। ਉਸ ਨਾਲ ਕੀ ਵਾਪਰਦਾ ਹੈ ਅਤੇ ਇਸ ਤੱਥ ਦੇ ਵਿਚਕਾਰ ਇਹ ਕਿ ਇਹ ਸਾਡੇ ਲਈ ਸੀ, ਇਹ ਸਪਸ਼ਟ ਕਰਦਾ ਹੈ ਕਿ ਨੌਕਰ ਦੂਜਿਆਂ ਲਈ ਦੁੱਖ ਝੱਲਦਾ ਹੈ। ਪ੍ਰਭੂ ਯਿਸੂ ਮਸੀਹ ਦੂਜਿਆਂ ਲਈ ਦੁੱਖ ਝੱਲਣ ਦੇ ਮਕਸਦ ਨਾਲ ਸੰਸਾਰ ਵਿੱਚ ਆਇਆ ਸੀ। ਮੂਲ ਭਾਸ਼ਾ ਵਿੱਚ ਇਹ ਹੋਰ ਵੀ ਸਖਤ ਹੈ, ਯਕੀਨਨ ਸਾਡੇ ਦੁੱਖ ਉਸਨੇ ਉਹਨਾਂ ਨੂੰ ਚੁੱਕ ਲਿਆ ਅਤੇ ਸਾਡੇ ਪਰੇਸ਼ਾਨੀਆਂ, ਸਾਡੇ ਦੁੱਖ ਉਸਨੇ ਉਹਨਾਂ ਨੂੰ ਆਪਣੇ ਉੱਪਰ ਲੈ ਲਿਆ। ਜੋ ਕੁਝ ਵੀ ਇੱਥੇ ਯਸ਼ਾਇਆ 53 ਵਿੱਚ ਹੋ ਰਿਹਾ ਹੈ, ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਦੂਜਿਆਂ ਦੇ ਲਈ ਦੁੱਖ ਝੱਲਦਾ ਹੈ। ਫਿਰ ਦੂਜਾ ਨੋਟਿਸ ਕਰਦੇ ਹਾਂ, ਪਰਮੇਸ਼ੁਰ ਦੇ ਵਾਅਦਾ ਕੀਤਾ ਹੋਇਆ ਸੇਵਕ ਦੇ ਦੁੱਖ ਦੂਜਿਆਂ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ। 5 ਆਇਤ ਦੇਖਦੇ ਹਾਂ, ਪਰ ਉਹ ਸਾਡੇ ਪਾਪਾਂ ਲਈ, ਅਪਰਾਧਾਂ ਲਈ ਜ਼ਖਮੀ ਹੋਇਆ ਸੀ, ਉਹ ਸਾਡੀਆਂ ਬਦੀਆਂ ਦੇ ਲਈ ਕੁਚਲਿਆ ਗਿਆ ਸੀ, ਉਸ ਉੱਤੇ ਉਹ ਸਜ਼ਾ ਸੀ ਜਿਸ ਨੇ ਸਾਨੂੰ ਸ਼ਾਂਤੀ ਦਿੱਤੀ, ਉਸ ਨੂੰ ਸਜ਼ਾ ਮਿਲੀ ਅਤੇ ਸਾਨੂੰ ਸ਼ਾਂਤੀ ਮਿਲੀ ਅਤੇ ਉਸਦੀਆਂ ਧਾਰੀਆਂ ਨਾਲ ਅਸੀਂ ਠੀਕ ਹੋ ਗਏ ਹਾਂ। ਉਸਨੇ ਪੱਟੀਆਂ ਲੈ ਲਈਆਂ ਅਤੇ ਸਾਨੂੰ ਇਲਾਜ ਮਿਲ ਗਿਆ। ਇਹ ਸਿਰਫ ਇਹ ਨਹੀਂ ਹੈ ਕਿ ਸੇਵਕ ਲੋਕਾਂ ਦੇ ਦਰਦ ਨੂੰ ਸਾਂਝਾ ਕਰਦਾ ਹੈ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਦੁੱਖਾਂ ਦਾ ਅਨੁਭਵ ਕਰਦਾ ਹੈ, ਜਿਵੇਂ ਕਿ ਕੁਝ ਦਾਅਵਾ ਕਰਨਾ ਚਾਹੁੰਦੇ ਹਨ। ਜੋ ਅਸੀਂ ਇੱਥੇ ਦੇਖ ਰਹੇ ਹਾਂ ਉਹ ਇਹ ਕਹਿੰਦਾ ਹੈ ਕਿ ਉਹ ਉਹਨਾਂ ਦੇ ਕਾਰਨ ਆਪਣੇ ਲੋਕਾਂ ਲਈ ਸਦਾ ਦਾ ਅਨੁਭਵ ਕਰਦਾ ਹੈ ਅਤੇ ਉਹ ਜੋ ਲੋਕ ਜਿਹੜੇ ਕਰਨਾ ਚਾਹੀਦਾ ਸੀ ਜਿਹਨਾਂ ਲੋਕਾਂ ਨੂੰ ਉਹ ਨਹੀਂ ਕਰਦੇ। ਅਸਲ ਵਿੱਚ ਬਦਲ ਦੁਆਰਾ ਅਨੁਭਵ ਕੀਤੇ ਗਏ ਦੁੱਖ ਇਜ਼ਰਾਈਲ ਦੁਆਰਾ ਬਿਲਕੁਲ ਅਨੁਭਵ ਨਹੀਂ ਕੀਤੇ ਗਏ, ਕਿਉਂਕਿ ਉਸਨੇ ਉਹਨਾਂ ਨੂੰ ਉਹਨਾਂ ਦੇ ਬਦਲ ਵਜੋਂ ਉਹਨਾਂ ਦੀ ਥਾਂ 'ਤੇ ਅਨੁਭਵ ਕੀਤਾ ਸੀ। ਇਸ ਹਵਾਲੇ ਨੂੰ ਇਹ ਸਮਝਣਾ ਮੂਰਖਤਾ ਹੋਵੇਗੀ ਕਿ ਸੇਵਕ ਲੋਕਾਂ ਦੇ ਦੁੱਖਾਂ ਦੇ ਤਜਰਬੇ ਨੂੰ ਸਾਂਝਾ ਕਰਦਾ ਹੈ। ਮੇਰਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਅੱਜ ਇੱਥੇ ਕਾਫ਼ੀ ਲੋਕ ਹਨ ਜੋ ਡਾਕਟਰ ਜਾਂ ਨਰਸਾਂ ਹਨ ਅਤੇ ਡਾਕਟਰੀ ਦ੍ਰਿਸ਼ਟੀਕੋਣ ਦੀ ਵਰਤੋਂ ਕਰਨਾ ਮੇਰੇ ਲਈ ਥੋੜ੍ਹਾ ਜਿਹਾ ਜੋਖਮ ਵਾਲਾ ਹੋਵੇਗਾ, ਪਰ ਮੈਨੂੰ ਲੱਗਦਾ ਹੈ ਕਿ ਮੈਂ ਸੁਰੱਖਿਅਤ ਜ਼ਮੀਨ 'ਤੇ ਹਾਂ। ਕੀ ਤੁਸੀਂ ਆਪਣੇ ਆਪ ਨੂੰ ਮੈਨੇਜਾਈਟਸ ਨਾਲ ਸੰਕ੍ਰਮਿਤ ਕਰਨ ਦੀ ਮੂਰਖਤਾ ਦੀ ਕਲਪਨਾ ਕਰ ਸਕਦੇ ਹੋ ਤਾਂ ਜੋ ਤੁਸੀਂ ਆਪਣੇ ਮਰੀਜ਼ਾਂ ਦੇ ਤਜਰਬਿਆਂ ਨੂੰ ਸਾਂਝਾ ਕਰ ਸਕੋ? ਇਹ ਹਾਸੋਹੀਣਾ ਹੈ। ਇਸ ਨਾਲ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇੱਕ ਦੱਬੇ ਕੁਚਲੇ ਲੋਕਾਂ ਦਾ ਦੁੱਖ ਇੱਕ ਹੋਰ ਵਿਅਕਤੀ ਨਾਲ ਜੁੜਨ ਨਾਲ ਦੂਰ ਨਹੀਂ ਹੁੰਦਾ। ਮੈਨੇਜਾਈਟਸ ਵਾਲੇ ਮਰੀਜ਼ਾਂ ਨੂੰ ਉਹਨਾਂ ਦੇ ਚੰਗੇ ਅਰਥ ਵਾਲੇ ਡਾਕਟਰਾਂ ਦੁਆਰਾ ਆਪਣੇ ਆਪ ਨੂੰ ਸੰਕ੍ਰਮਿਤ ਕਰਨ ਵਿੱਚ ਮਦਦ ਨਹੀਂ ਕੀਤੀ ਜਾਂਦੀ। ਨਹੀਂ, ਸੇਵਕਾਂ ਨੂੰ ਦੁਖੀ ਹੋਣ ਦਾ ਅਸਲ ਲਾਭ ਹੈ। ਉਸਨੇ ਉਹ ਸਜ਼ਾ ਲੈ ਲਈ ਜੋ ਸਾਡੇ ਲਈ ਹੋਣੀ ਚਾਹੀਦੀ ਸੀ ਅਤੇ ਸਾਨੂੰ ਸ਼ਾਂਤੀ ਮਿਲੀ। ਉਸਨੇ ਉਹ ਪੱਟੀਆਂ ਲੈ ਲਈਆਂ ਜੋ ਸਾਡੀਆਂ ਹੋਣੀਆਂ ਚਾਹੀਦੀਆਂ ਸਨ ਅਤੇ ਸਾਨੂੰ ਇਲਾਜ ਮਿਲ ਗਿਆ। ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਦੇ ਦੁੱਖ ਦੂਜਿਆਂ ਨੂੰ ਲਾਭ ਪਹੁੰਚਾਉਂਦੇ ਹਨ ਅਤੇ ਜੋ ਉਸਨੇ ਦੁੱਖ ਝੱਲਿਆ ਉਹ ਸੱਚਮੁੱਚ ਭਿਆਨਕ ਸੀ। ਉਸ ਦੀ ਦਿੱਖ ਇੰਨੀ ਵਿਗੜ ਗਈ ਸੀ ਕਿ ਮਨੁੱਖੀ ਦਿੱਖ 52:14 ਬਾਬ ਵਿੱਚ ਲਿਖਿਆ ਕਿ ਪਰੇ ਸੀ। ਉਹ ਮਨੁੱਖਾਂ ਦੁਆਰਾ ਤੁਸ਼ ਅਤੇ ਨਕਾਰਿਆ ਗਿਆ ਸੀ, ਇੱਕ ਦੁਖੀ ਆਦਮੀ ਅਤੇ ਸੋਗ ਤੋਂ ਜਾਣੂ ਸੀ, 53:3 ਐਤ ਵਿੱਚ। ਫਿਰ ਵੀ ਅਸੀਂ ਇੱਥੇ ਸਪਸ਼ਟ ਤੌਰ 'ਤੇ ਦੇਖਦੇ ਹਾਂ ਕਿ ਇਸ ਦੁੱਖ ਵਿੱਚ ਦੂਜਿਆਂ ਦਾ ਲਾਭ ਸੀ। ਉਹ ਦੂਜਿਆਂ ਦੇ ਲਈ ਉਹਨਾਂ ਦੇ ਫਾਇਦੇ ਲਈ ਆਪਣੀ ਕੀਮਤ 'ਤੇ ਦੁੱਖ ਝੱਲ ਰਿਹਾ ਸੀ। ਸੁਣੋ ਕਿ ਜੌਨ ਪਾਈਪਰ ਇਸ ਦਾ ਵਰਣਨ ਕਿਵੇਂ ਕਰਦਾ ਹੈ। ਇਹ ਖੁਸ਼ਖਬਰੀ ਦਾ ਮਹਾਨ ਸੰਦੇਸ਼ ਹੈ ਜੋ ਪਰਮੇਸ਼ਵਰ ਨੇ ਬਾਗੀ ਪ੍ਰਜਾ ਲਈ ਦਿੱਤਾ ਅਤੇ ਜੋ ਆਪਣੀ ਬਗਾਵਤ ਕਰਨ ਲਈ ਤਿਆਰ ਹਨ। ਸਾਡੇ ਅਸਵੀਕਾਰ ਹੋਣ 'ਤੇ ਸੋਗ ਵਿੱਚ ਢਹਿਣ ਦੀ ਬਜਾਏ ਉਹ ਸਾਡੇ ਦੁੱਖਾਂ ਨੂੰ ਸਹਿ ਲੈਂਦਾ ਹੈ। ਸਾਡੇ ਦੁੱਖਾਂ ਨੂੰ ਵਧਾਉਣ ਦੀ ਬਜਾਏ ਉਹ ਦੁੱਖਾਂ ਨੂੰ ਚੁੱਕਦਾ ਹੈ। ਸਾਡੇ ਅਪਰਾਧਾਂ ਦਾ ਬਦਲਾ ਲੈਣ ਦੀ ਬਜਾਏ ਉਹ ਸਾਡੇ ਸਥਾਨ 'ਤੇ ਉਹਨਾਂ ਲਈ ਵਿੰਡਿਆ ਹੋਇਆ ਹੈ। ਸਾਡੀਆਂ ਬੁਰਾਈਆਂ ਲਈ ਸਾਨੂੰ ਕੁਚਲੇ ਜਾਣ ਦੀ ਬਜਾਏ ਉਹ ਸਾਡੇ ਬਦਲੇ ਵਜੋਂ ਉਹਨਾਂ ਲਈ ਕੁਚਲਿਆ ਜਾਂਦਾ ਹੈ ਅਤੇ ਉਹ ਸਾਰੀ ਸਜ਼ਾ ਅਤੇ ਕੋਰੜੇ ਜੋ ਸਾਡੀ ਬਗਾਵਤ ਲਈ ਸਾਡੇ ਨਾਲ ਸੰਬੰਧਿਤ ਹਨ ਉਹ ਆਪਣੇ ਆਪ ਨੂੰ ਆਪਣੇ ਆਪ ਉੱਤੇ ਲੈ ਲੈਂਦਾ ਹੈ ਤਾਂ ਜੋ ਸਾਨੂੰ ਸ਼ਾਂਤੀ ਮਿਲੇ ਅਤੇ ਅਸੀਂ ਚੰਗਾ ਕੀਤੇ ਜਾ ਸਕੀਏ। ਹੁਣ ਤੀਜੀ ਜਿਹੜੀ ਗੱਲ ਆ, ਪਰਮੇਸ਼ਰ ਦੇ ਵਾਅਦਾ ਕੀਤੇ ਹੋਏ ਸੇਵਕ ਨੇ ਖੁਸ਼ੀ ਨਾਲ ਅਤੇ ਜਾਣ ਬੁੱਝ ਕੇ ਦੁੱਖ ਝੱਲੇ। ਇਹ ਸਮਝਣਾ ਮਹੱਤਵਪੂਰਨ ਹੈ ਕਿ ਸੇਵਕ ਨੇ ਖੁਸ਼ੀ ਨਾਲ ਅਤੇ ਜਾਣ ਬੁੱਝ ਕੇ ਦੁੱਖ ਝੱਲਿਆ। ਉਹ ਬ੍ਰਹਿਮੰਡ ਦੇ ਪਹੀਏ ਵਿੱਚ ਫਸਿਆ ਹੋਇਆ ਇੱਕ ਅਯੋਗ ਸ਼ਿਕਾਰੀ ਨਹੀਂ ਸੀ, ਉਹ ਆਪਣੀ ਮਰਜ਼ੀ ਨਾਲ ਜਾਣ ਬੁੱਝ ਕੇ ਇਸ ਵਿੱਚ ਸ਼ਾਮਲ ਸੀ। 4 ਆਇਤ ਨੂੰ ਦੇਖੋ। ਆਇਤ ਦੇ ਪਹਿਲੇ ਹਿੱਸੇ ਵਿੱਚ ਕਿਰਿਆਸ਼ੀਲ ਆਵਾਜ਼ ਇੱਕ ਸਵਿੱਚ ਹੈ। ਯਕੀਨ ਉਸ ਨੇ ਸਾਡੇ ਦੁੱਖਾਂ ਨੂੰ ਚੁੱਕਿਆ ਅਤੇ ਸਾਡੇ ਦੁੱਖਾਂ ਨੂੰ ਚੁੱਕ ਲਿਆ। ਇਸ ਸਭ ਵਿੱਚ ਉਸਦੀ ਸਰਗਰਮ ਭਾਗੀਦਾਰੀ ਜਿਹੜੀ ਆਇਤ 12 ਵਿੱਚ ਉਹ ਪੂਰੀ ਤਰ੍ਹਾਂ ਸਪਸ਼ਟ ਕੀਤੀ ਗਈ ਹੈ। ਇਸ ਲਈ ਮੈਂ ਉਸਨੂੰ ਬਹੁਤਿਆਂ ਨਾਲ ਇੱਕ ਹਿੱਸਾ ਵੰਡਾਂਗਾ ਅਤੇ ਉਹ ਲੁੱਟ ਨੂੰ ਤਕੜੇ ਲੋਕਾਂ ਨਾਲ ਵੰਡੇਗਾ, ਕਿਉਂਕਿ ਉਸਨੇ ਆਪਣੀ ਜਾਨ ਨੂੰ ਬਹੁਤ ਲਈ ਡੋਲ ਦਿੱਤਾ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ ਸੀ। ਫਿਰ ਵੀ ਉਸਨੇ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਲਈ ਵਿਚੋਲਗੀ ਕਰਦਾ ਹੈ। ਇੱਥੇ ਸਾਡੇ ਕੋਲ ਪਿਤਾ ਨੇ ਆਪਣੇ ਆਪ ਨੂੰ ਮਰਨ ਲਈ ਸੌਂਪ ਦੀ ਪਹਿਲਕਦਮੀ ਕਰਕੇ ਸੇਵਕ ਨੂੰ ਉੱਚਾ ਕਰਨ ਦਾ ਵਾਅਦਾ ਕੀਤਾ ਹੈ। ਇਹ ਉਸ ਉੱਤੇ ਜ਼ਬਰਦਸਤੀ ਨਹੀਂ ਕੀਤਾ ਗਿਆ ਸੀ, ਇਹ ਉਸ ਦੁਆਰਾ ਆਪਣੀ ਮਰਜ਼ੀ ਨਾਲ ਅਤੇ ਜਾਣ ਬੁੱਝ ਕੇ ਚੁਣਿਆ ਗਿਆ ਸੀ। ਉਹ ਇਸ ਯੋਜਨਾ ਵਿੱਚ ਨੇੜਿਓਂ ਸ਼ਾਮਲ ਸੀ। ਉਸਨੇ ਦੂਜਿਆਂ ਲਈ ਦੁੱਖ ਝੱਲਣਾ ਚੁਣਿਆ। ਉਹ ਇੱਕ ਝਿਜਕ ਦਾ ਮੁਕਤੀਦਾਤਾ ਨਹੀਂ ਆ, ਉਹ ਸਿਰਫ ਇੱਕ ਸੁਵਿਧਾਜਨਕ ਮੁਕਤੀਦਾਤਾ ਨਹੀਂ ਆ, ਉਹ ਮੁਕਤੀਦਾਤਾ ਹੈ ਕਿਉਂਕਿ ਉਸਨੇ ਨਿਰੀਖਾ ਨਾਲ ਅਤੇ ਜਾਣ ਬੁੱਝ ਕੇ ਚੁਣਿਆ ਹੈ। ਅੱਗੇ ਦੇਖਦੇ ਹਾਂ ਕਿ ਪਰਮੇਸ਼ਰ ਦਾ ਵਾਅਦਾ ਕੀਤਾ ਹੈ ਸੇਵਕ ਦੁੱਖ ਝੱਲਦਾ ਹੈ ਕਿਉਂਕਿ ਪਰਮੇਸ਼ਰ ਖੁਦ ਲੋਕਾਂ ਦੇ ਪਾਪਾਂ ਨੂੰ ਉਸ ਉੱਤੇ ਰੱਖਣ ਅਤੇ ਉਸਨੂੰ ਸਜ਼ਾ ਦੇਣ ਲਈ ਕੰਮ ਕਰਦਾ ਹੈ। ਇਹ ਖੁਦ ਪਰਮਾਤਮਾ ਹੈ ਜੋ ਲੋਕਾਂ ਦੇ ਪਾਪਾਂ ਨੂੰ ਸੇਵਕ ਉੱਤੇ ਰੱਖਣ ਅਤੇ ਉਸਨੂੰ ਸਜ਼ਾ ਦੇਣ ਲਈ ਕੰਮ ਕਰਦਾ ਹੈ। ਆਇਤ 6, ਅਸੀਂ ਸਾਰੇ ਭੇਡਾਂ ਵਾਂਗ ਭਟਕ ਗਏ ਸਾਂ, ਅਸੀਂ ਹਰ ਕੋਈ ਆਪਣੇ ਰਸਤੇ ਵੱਲ ਮੁੜੇ ਸਾਂ ਅਤੇ ਪ੍ਰਭੂ ਨੇ ਉਸ ਉੱਤੇ ਰੱਖਿਆ ਹੈ ਸਾਡੇ ਸਾਰਿਆਂ ਦੀ ਬਦੀ। ਉਸ ਦੇ ਲੋਕਾਂ ਦੇ ਸਾਰੇ ਗੰਧੜੇ ਵਿਦਰੋਹੀ ਪਾਪੀ ਕੰਮ ਪਰਮੇਸ਼ਰ ਨੇ ਉਹਨਾਂ ਨੂੰ ਸੇਵਕ ਉੱਤੇ ਰੱਖਿਆ। ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਪੁੱਤਰ ਉੱਤੇ ਰੱਖਿਆ। ਸਦੀਆਂ ਤੋਂ ਪਰਮੇਸ਼ਰ ਦੇ ਲੋਕ ਅਤੇ ਧਰਤੀ ਦੇ ਸਾਰੇ ਚਿਹਰੇ ਉੱਤੇ ਪਰਮੇਸ਼ਰ ਦੇ ਲੋਕ, ਉਹਨਾਂ ਦਾ ਪਾਪ, ਸਾਡਾ ਪਾਪ ਉਸ ਉੱਤੇ ਪਾਇਆ ਗਿਆ। ਆਇਤ 10, ਫਿਰ ਵੀ ਇਹ ਪ੍ਰਭੂ ਦੀ ਇੱਛਾ ਸੀ ਕਿ ਉਹ ਉਸਨੂੰ ਕੁਚਲ ਦੇਵੇ। ਉਸ ਨੇ ਉਸਨੂੰ ਉਦਾਸ ਕਰ ਦਿੱਤਾ ਹੈ ਜਦੋਂ ਉਸਦੀ ਆਤਮਾ ਦੋਸ਼ ਲਾਉਣ ਲਈ ਭੇਟ ਚੜ੍ਹਦੀ ਹੈ। ਉਹ ਆਪਣੀ ਔਲਾਦ ਨੂੰ ਦੇਖੇਗਾ, ਉਹ ਆਪਣੇ ਦਿਨ ਵਧਾਵੇਗਾ। ਪ੍ਰਭੂ ਦੀ ਇੱਛਾ ਉਸਦੇ ਹੱਥ ਵਿੱਚ ਸਫਲ ਹੋਵੇਗੀ, ਉਸਨੂੰ ਕਿਉਂ ਕੁਚਲਣਾ? ਇਹ ਪ੍ਰਭੂ ਦੀ ਮਰਜ਼ੀ ਕਿਉਂ ਸੀ? ਕਿਉਂਕਿ ਪਰਮੇਸ਼ਰ ਦੀ ਬੇਇੱਜ਼ਤੀ ਕਰਨ ਵਾਲੇ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ ਅਤੇ ਸਾਡੇ ਪਰਮੇਸ਼ਰ ਦਾ ਅਪਮਾਨ ਕਰਨ ਵਾਲਾ ਪਾਪ ਉਸ ਉੱਤੇ ਰੱਖਿਆ ਗਿਆ ਸੀ, ਕਿਉਂਕਿ ਉਹ ਕੁਚਲਣਾ ਉਹ ਦੁੱਖ ਸੀ ਜਿਸ ਦਾ ਸਾਡਾ ਪਾਪ ਹੱਕਦਾਰ ਸੀ। ਅਸੀਂ ਅਕਸਰ ਆਪਣੇ ਮਨਾਂ ਨੂੰ ਇੱਕ ਹਲਕੀ ਆਪਣੇ ਇੱਕ ਪਾਪਾਂ ਨੂੰ ਅਕਸਰ ਇੱਕ ਹਲਕੀ ਝੀ ਸਮਝ ਲੈਂਦੇ ਹਾਂ। ਚੀਜ਼ਾਂ ਦੀ ਯੋਜਨਾ ਵਿੱਚ ਸ਼ਾਮਲ ਚੀਜ਼ਾਂ ਦੀ ਯੋਜਨਾ ਵਿੱਚ ਅਸਲ ਵਿੱਚ ਇੰਨਾ ਮਹੱਤਵਪੂਰਨ ਨਹੀਂ ਹੈ, ਪਰ ਇਹ ਇੱਕ ਬੁਨਿਆਦੀ ਗਲਤੀ ਆ। ਪਾਪ ਬਹੁਤ ਗੰਭੀਰ ਹੈ, ਇਸ ਨੂੰ ਕੁਚਲਣ ਦੀ ਜ਼ਰੂਰਤ ਆ, ਅਤੇ ਪਰਮੇਸ਼ਰ ਨੇ ਆਪਣਾ ਵਾਅਦਾ ਕੀਤੇ ਹੋਏ ਸੇਵਕ ਉਸਦੇ ਪੁੱਤਰ ਵਿਅਕਤੀ ਵਿੱਚ ਉਸ ਨੂੰ ਕੁਚਲਣ ਲਈ ਚੁਣਿਆ ਹੈ। ਧਿਆਨ ਦਿਓ ਕਿ ਕਿਵੇਂ ਸੇਵਕ ਦੀ ਇੱਛਾ ਅਤੇ ਪ੍ਰਭੂ ਦਾ ਇਰਾਦਾ ਇਕੱਠੇ ਕੰਮ ਕਰਦੇ ਹਨ। ਇੱਕ ਸੂਰਤਾਂ ਵਿੱਚ ਦੂਜੇ ਦੀ ਕੀਮਤ 'ਤੇ ਇੱਕ ਜ਼ੋਰ ਨਾ ਦੇਣ ਮਹੱਤਵਪੂਰਨ ਹੈ। ਨੌਕਰ ਪਾਪ ਲਈ ਦੁੱਖ ਝੱਲਣ ਲਈ ਆਪਣੀ ਯੋਜਨਾ ਵਿੱਚ ਤਿਆਰ ਅਤੇ ਜਾਣ ਬੁੱਝ ਰਿਹਾ ਸੀ। ਪ੍ਰਭੂ ਚਾਹੁੰਦਾ ਸੀ ਕਿ ਇਸ ਤਰ੍ਹਾਂ ਪਾਪ ਨਾਲ ਨਿਗਟਣਾ ਉਸਦਾ ਇਰਾਦਾ ਸੀ। ਤ੍ਰੇਕ ਦੀ ਯੋਜਨਾਬੰਦੀ ਦਾ ਰਹੱਸ। ਪਰਮੇਸ਼ਵਰ ਦਾ ਵਾਅਦਾ ਕੀਤਾ ਹੈ, ਸੇਵਕ ਜੋ ਦੁੱਖ ਝੱਲਦਾ ਹੈ ਉਹ ਪਾਪ ਰਹਿਤ ਅਤੇ ਧਰਮੀ ਹੈ। ਯਸ਼ਾਇਆ 53 ਦਾ ਪਰਮੇਸ਼ਵਰ ਵਾਅਦਾ ਕੀਤਾ ਹੋਇਆ ਸੇਵਕ ਸੰਪੂਰਨ ਪਾਪ ਰਹਿਤ ਅਤੇ ਬਿਲਕੁਲ ਧਰਮੀ ਸੀ, ਉਸਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ। ਆਇਤ 9, ਅਤੇ ਉਹਨਾਂ ਨੇ ਦੁਸ਼ਟਾਂ ਨਾਲ ਉਸਦੀ ਕਬਰ ਬਣਾ ਦਿੱਤੀ ਅਤੇ ਉਸਦੀ ਮੌਤ ਵਿੱਚ ਇੱਕ ਅਮੀਰ ਆਦਮੀ ਦੇ ਨਾਲ, ਹਾਲਾਂਕਿ ਉਸਨੇ ਕੋਈ ਹਿੰਸਾ ਨਹੀਂ ਕੀਤੀ ਸੀ ਅਤੇ ਉਸਦੇ ਮੂੰਹ ਵਿੱਚ ਕੋਈ ਛਲ ਨਹੀਂ ਸੀ। ਆਇਤ 11, ਉਹ ਆਪਣੀ ਆਤਮਾ ਦੇ ਦੁੱਖ ਵਿੱਚ ਵੇਖੇਗਾ ਅਤੇ ਸੰਤੁਸ਼ਟ ਹੋਵੇਗਾ। ਉਸਦੇ ਗਿਆਨ ਦੁਆਰਾ ਧਰਮੀ ਮੇਰਾ ਸੇਵਕ ਬਹੁਤਿਆਂ ਨੂੰ ਧਰਮੀ ਗਿਣਿਆ ਜਾਵੇਗਾ ਜਾਂ ਗਿਣੇਗਾ, ਅਤੇ ਉਹ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲੈ ਜਾਵੇਗਾ। ਜੇਕਰ ਸਪਸ਼ਟ ਤੌਰ 'ਤੇ ਪਾਪ ਜਾਂ ਦੋਸ਼ ਤੋਂ ਰਹਿਤ ਹੈ ਤਾਂ ਸੇਵਕ ਨੂੰ ਸਭ ਪ੍ਰਭੂ ਦੁਆਰਾ ਧਰਮੀ ਹੋਣ ਲਈ ਕਿਹਾ ਗਿਆ, ਅਤੇ ਜੇ ਇਹ ਰੱਬ ਦਾ ਨਿਰਣਾ ਹੈ ਤਾਂ ਕੌਣ ਇਸ ਨੂੰ ਚੁਣੌਤੀ ਕਰ ਸਕਦਾ ਹੈ? ਪਰ ਜੇ ਉਹ ਬੇਕਸੂਰ ਹੈ ਤਾਂ ਉਹ ਇਸ ਤਰ੍ਹਾਂ ਕਿਉਂ ਦੁਖੀ ਹੈ? ਰੱਬ ਕਿਸ ਪਾਪ ਲਈ ਨਿਆਇਕ ਸਦਾ ਉਸਦੇ ਸਿਰ 'ਤੇ ਲਿਆ ਸਕਦਾ ਹੈ? ਸਪਸ਼ਟ ਤੌਰ 'ਤੇ ਉਸਦਾ ਆਪਣਾ ਨਹੀਂ, ਅਤੇ ਇਸ ਲਈ ਅੰਤ ਵਿੱਚ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਨੇ ਦੂਜਿਆਂ ਦੇ ਪਾਪਾਂ ਲਈ ਦੁੱਖ ਝੱਲੇ। ਪਰਮਾਤਮਾ ਨੇ ਦੂਜਿਆਂ ਦੇ ਪਾਪਾਂ ਲਈ ਸੇਵਕ ਦੀ ਨਿੰਦਾ ਕਰਨ ਵਿੱਚ ਨਿਆਂਪੂਰਨ ਕੰਮ ਕੀਤਾ। ਪਾਪ ਜੋ ਸੇਵਕ ਨੇ ਆਪਣੀ ਮਰਜ਼ੀ ਨਾਲ ਆਪਣੇ ਉੱਤੇ ਲੈ ਲਏ, ਆਓ ਹੁਣ ਇਸ ਨੂੰ ਹਵਾਲੇ ਵਿੱਚ ਵੇਖਦੇ ਹਾਂ। ਆਇਤ 11 ਅਤੇ 12, ਉਹ ਆਪਣੀ ਆਤਮਾ ਦੇ ਦੁੱਖ ਵਿੱਚ ਵੇਖੇਗਾ ਅਤੇ ਸੰਤੁਸ਼ਟ ਹੋਵੇਗਾ। ਉਸਦੇ ਗਿਆਨ ਦੁਆਰਾ ਧਰਮੀ ਮੇਰਾ ਸੇਵਕ ਬਹੁਤਿਆਂ ਨੂੰ ਧਰਮੀ ਗਿਣੇਗਾ ਅਤੇ ਉਹਨਾਂ ਦੀਆਂ ਬਦੀਆਂ ਨੂੰ ਦੂਰ ਕਰੇਗਾ ਜਾਂ ਆਪਣੇ ਉੱਪਰ ਚੁੱਕ ਲਵੇਗਾ। ਇਸ ਲਈ ਮੈਂ ਉਹਨੂੰ ਬਹੁਤਿਆਂ ਦੇ ਨਾਲ ਭਾਗ ਦਿਆਂਗਾ ਅਤੇ ਉਹ ਲੁੱਟ ਨੂੰ ਤਾਕਤਵਰ ਨਾਲ ਵੰਡੇਗਾ, ਕਿਉਂਕਿ ਉਸਨੇ ਆਪਣੀ ਜਾਨ ਨੂੰ ਮੌਤ ਲਈ ਡੋਲ ਦਿੱਤਾ ਅਤੇ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ ਸੀ। ਫਿਰ ਵੀ ਉਸਨੇ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਲਈ ਵਿਚੋਲਗੀ ਕਰਦਾ ਹੈ। ਇਹ ਉਸਦਾ ਨਾਮ, ਇਹ ਉਸਦਾ ਜਿਹੜਾ ਪਾਪ ਨਹੀਂ ਸੀ ਜੋ ਨੌਕਰ ਨੇ ਝੱਲਿਆ, ਕਿਉਂਕਿ ਇਹ ਦੂਜਿਆਂ ਦਾ ਪਾਪ ਸੀ। ਉਸਨੇ ਬਹੁਤਿਆਂ ਦੇ ਪਾਪ ਚੁੱਕ ਲਏ। ਹੁਣ ਜਿਵੇਂ ਆ ਕਿ ਅਸੀਂ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਦੇ ਬ੍ਰਹਿਮੰਡੀ ਸੁਭਾਅ ਬਾਰੇ ਸੋਚਦੇ ਹਾਂ ਤਾਂ ਇੱਕ ਬਦਲ ਵਜੋਂ ਕੰਮ ਕਰ ਰਿਹਾ ਹੈ ਅਤੇ ਕੁਚਲਿਆ ਜਾ ਰਿਹਾ ਹੈ। ਸਾਨੂੰ ਨਿੱਜੀ ਪਹਿਲੂਆਂ ਬਾਰੇ ਵੀ ਸੋਚਣ ਦੀ ਲੋੜ ਹੈ, ਕਿਉਂਕਿ ਇਹ ਸਿਰਫ ਕੁਝ ਬੇਕਾਰ ਸਮੂਹ ਨਹੀਂ ਸੀ ਜਿਸ ਦਾ ਉਹ ਬਦਲ ਬਣ ਗਿਆ, ਇਹ ਅਸਲੀ ਸੀ। ਸਾਡੇ ਵਰਗੇ ਰੋਜ਼ਾਨਾ ਜਿਹੜੇ ਲੋਕ, ਆਮ ਜ਼ਿੰਦਗੀ ਦੇ ਲੋਕ ਸੀਗੇ, ਜਿਨ੍ਹਾਂ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ। ਪ੍ਰਭੂ ਯਿਸੂ ਮਸੀਹ ਸੰਸਾਰ ਵਿੱਚ ਆਇਆ, ਮਾਸ ਅਤੇ ਲਹੂ ਲੈ ਲਿਆ ਅਤੇ ਉਹ ਤਾਂ ਜੋ ਉਹ ਆਪਣੇ ਪਾਪੀ ਲੋਕਾਂ ਦਾ ਬਦਲ ਬਣ ਸਕੇ। ਪ੍ਰਭੂ ਯਿਸੂ ਮਸੀਹ ਉਹ ਮੇਰੇ ਪਾਪ ਦਾ ਬਦਲ ਸੀ। ਜੇਕਰ ਤੁਸੀਂ ਉਸਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣਦੇ ਹੋ ਤਾਂ ਉਹ ਤੁਹਾਡੇ ਪਾਪਾਂ ਦਾ ਬਦਲ ਸੀ, ਅਤੇ ਇਹ ਹੈ ਜੋ ਪਾਪ ਦੇ ਨਾਲ ਸਾਡੇ ਰਿਸ਼ਤੇ ਨੂੰ ਬਦਲਣਾ ਚਾਹੀਦਾ ਹੈ। ਅਸੀਂ ਪਾਪ ਨੂੰ ਕਿਵੇਂ ਦੇਖਦੇ ਹਾਂ? ਇਹ ਕੋਈ ਹਲਕੀ ਗੱਲ ਨਹੀਂ ਹੈ, ਇਹ ਕੋਈ ਛੋਟੀ ਜਿਹੀ ਗੱਲ ਜਾਂ ਗੈਰ ਮਹੱਤਵਪੂਰਨ ਗੱਲ ਨਹੀਂ ਹੈ। ਮਸੀਹ ਨੂੰ ਸਾਡੇ ਪਾਪਾਂ ਲਈ ਸਲੀਬ 'ਤੇ ਕੁਚਲਿਆ ਗਿਆ ਸੀ। ਇਸ ਸੁਨੇਹੇ ਦੇ ਸ਼ੁਰੂ ਵਿੱਚ ਅਸੀਂ ਇੱਕ POW ਨੂੰ ਯਾਦ ਕੀਤਾ ਕਿ ਇਸਨੇ ਨਿਰਦੋਸ਼ ਦੋਸਤਾਂ ਲਈ ਆਪਣੀ ਜਾਨ ਦੇ ਦਿੱਤੀ ਸੀ। ਹੁਣ ਅਸੀਂ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਨੂੰ ਯਾਦ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਨੂੰ, ਜਿਸ ਨੇ ਆਪਣੀ ਜਾਨ ਨਿਰਦੋਸ਼ ਲੋਕਾਂ ਲਈ ਨਹੀਂ ਸਗੋਂ ਦੋਸ਼ੀ ਔਰ ਬਾਗੀ ਲੋਕਾਂ ਲਈ ਦੇ ਦਿੱਤੀ, ਸਾਡੇ ਵਰਗੇ ਗੁਨਾਹਗਾਰ ਬਾਗੀ। ਜਿਵੇਂ ਕਿ ਅਸੀਂ ਕ੍ਰਿਸਮਿਸ 2023 ਤੱਕ ਪਹੁੰਚਦੇ ਹਾਂ, ਅਸੀਂ ਇਸ ਨੂੰ ਰੋਮੈਂਟਿਕ ਨਾ ਬਣਾਈਏ, ਇਸ ਨੂੰ ਘਰੇਲੂ ਨਾ ਬਣਾਈਏ, ਪਰ ਇਸ ਦੇ ਲਈ ਧੰਨਵਾਦ ਕਰੀਏ। ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਇਸ ਪਾਪੀ ਸੰਸਾਰ ਵਿੱਚ ਦਾਖਲ ਹੋਇਆ, ਮਾਸ ਲੈ ਲਿਆ ਅਤੇ ਮਨੁੱਖਤਾ ਨੂੰ ਗਲੇ ਲਗਾਇਆ ਤਾਂ ਜੋ ਉਹ ਪਾਪ ਦਾ ਬਦਲ ਬਣ ਸਕੇ, ਤਾਂ ਜੋ ਉਹ ਕੁਚਲਿਆ ਜਾ ਸਕੇ, ਤਾਂ ਜੋ ਸਾਨੂੰ ਕੁਚਲਣ ਦੀ ਲੋੜ ਨਾ ਪਵੇ। ਜੇ ਤੁਸੀਂ ਅੱਜ ਸਵੇਰੇ ਸਾਡੇ ਨਾਲ ਹੋ ਪਰ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ, ਜੇਕਰ ਤੁਸੀਂ ਅੱਜ ਸਵੇਰੇ ਇੱਥੇ ਹੋ ਅਤੇ ਕਦੇ ਵੀ ਤੋਬਾ ਨਹੀਂ ਕੀਤੀ ਅਤੇ ਮਸੀਹ ਵੱਲ ਹੋ, ਤਾਂ ਤੁਸੀਂ ਅਜੇ ਵੀ ਆਪਣੇ ਪਾਪ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹੋ। ਤੁਹਾਨੂੰ ਅਜੇ ਵੀ ਆਪਣੇ ਆਪ ਨੂੰ ਕੁਚਲਣ ਦਾ ਖਤਰਾ ਹੈ। ਕੇਵਲ ਸਮਝਦਾਰ ਅਤੇ ਵਾਜਬ ਗੱਲ ਇਹ ਹੈ ਕਿ ਪ੍ਰਭੂ ਯਿਸੂ ਵੱਲ ਮੁੰਡਾ ਅਤੇ ਬਚਾਏ ਜਾਣਾ ਹੈ। ਇਹ ਕ੍ਰਿਸਮਿਸ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਸੇਵਕ ਲਈ ਧੰਨਵਾਦ ਕਰਦੀ ਹੈ। ਯਸ਼ਾਇਆ ਉਹਦਾ 42 ਬਾਪ ਦੀ 1-9 ਪਰਮੇਸ਼ੁਰ ਦਾ ਵਾਅਦਾ ਕੀਤਾ ਸੇਵਕ ਜਿਸ ਉੱਤੇ ਆਤਮਾ ਹੋਵੇਗਾ। ਯਸ਼ਾਇਆ 49 ਦੀ 1-6 ਪਰਮੇਸ਼ੁਰ ਦਾ ਵਾਅਦਾ ਕੀਤਾ ਸੇਵਕ ਜੋ ਕੌਮਾਂ ਲਈ ਚਾਨਣ ਹੋਵੇਗਾ। ਯਸ਼ਾਇਆ 50 ਉਹਦੀ 4-9 ਪਰਮੇਸ਼ੁਰ ਦਾ ਵਾਅਦਾ ਕੀਤਾ ਸੇਵਕ ਜੋ ਆਗਿਆਕਾਰੀ ਨਾਲ ਦੁੱਖ ਝੱਲੇਗਾ। ਅਤੇ ਯਸ਼ਾਇਆ 53 ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਸੇਵਕ ਜੋ ਕੁਚਲਣ ਲਈ ਆਇਆ ਸੀ ਤਾਂ ਜੋ ਸਾਰੇ ਸੰਸਾਰ ਵਿੱਚ ਉਸਦੇ ਸਾਰੇ ਲੋਕ ਆਜ਼ਾਦ ਅਤੇ ਮਾਫ਼ ਕੀਤੇ ਜਾਣ, ਸਵੀਕਾਰ ਕੀਤੇ ਜਾਣ। ਆਮੀਨ।